ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਕੀ ਤੁਸੀਂ ਜਾਣਦੇ ਹੋ ਕਿ ਹਰ ਸਾਲ 25 ਅਪ੍ਰੈਲ ਨੂੰ ਐਨਜ਼ੈਕ ਡੇ ਕਿਉਂ ਮਨਾਇਆ ਜਾਂਦਾ ਹੈ? ਇਸ ਦਿਨ ਆਸਟ੍ਰੇਲੀਆ ਦੇ ਲੋਕ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਜੋ ਪਹਿਲੀ ਵਿਸ਼ਵ ਜੰਗ ਦੌਰਾਨ 25 ਅਪ੍ਰੈਲ 1915 ਨੂੰ ਗਲੀਪਲੀ ਵਿੱਚ ਸ਼ਹੀਦ ਹੋਏ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਫੌਜੀਆਂ ਦੇ ਨਾਲ ਬ੍ਰਿਟਿਸ਼ ਫੌਜ ਦਾ ਸਾਥ ਦੇਣ ਭਾਰਤੀ ਸਿਪਾਹੀ ਵੀ ਮੌਜੂਦ ਸਨ, ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਤੁਰਕੀ ਦੇ ਫੌਜੀਆਂ ਦਾ ਮੁਕਾਬਲਾ ਕੀਤਾ ਸੀ? ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਕੈਨਬਰਾ ਦੇ ਰਿਸਰਚ ਪ੍ਰੋਫੈਸਰ ਆਨਰੈਰੀ ਪ੍ਰੋਫੈਸਰ ਪੀਟਰ ਸਟੈਨਲੀ ਭਾਰਤੀ ਅਤੇ ਐਨਜ਼ੈਕ ਫੌਜੀਆਂ ਦਰਮਿਆਨ ਭਾਈਚਾਰੇ ਉੱਤੇ ਕੀਤੀ ਸਾਲਾਂ ਦੀ ਖੋਜ ਦੀ ਗੱਲ ਕਰਦੇ ਹਨ। ਅਜਿਹੇ ਇਤਿਹਾਸ ਦੇ ਪੰਨੇ ਜਿਨ੍ਹਾਂ ਤੋਂ ਕਾਫੀ ਆਸਟ੍ਰੇਲੀਅਨ ਲੋਕ ਅਣਜਾਣ ਹਨ। ਸਿੱਖ, ਪੰਜਾਬੀ, ਮੁਸਲਮਾਨ ਅਤੇ ਗੋਰਖਿਆਂ ਦਾ ਗਲੀਪਲੀ ਜੰਗ ਦੌਰਾਨ ਕੀ ਯੋਗਦਾਨ ਰਿਹਾ ਅਤੇ ਐਨਜ਼ੈਕ, ਬ੍ਰਿਟਿਸ਼ ਅਤੇ ਭਾਰਤੀ ਫੌਜੀਆਂ ਦਰਮਿਆਨ ਕਿਹੋ ਜਿਹਾ ਭਾਈਚਾਰਾ ਸੀ, ਇਹਨਾਂ ਸਵਾਲਾਂ ਦੇ ਜਵਾਬ SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਇਸ ਪੋਡਕਾਸਟ ਵਿੱਚ ਲੈ ਕੇ ਹਾਜ਼ਰ ਹਾਂ ਜੀ। ਪੱਚੀ ਅਪ੍ਰੈਲ 1915 ਨੂੰ ਬ੍ਰਿਟਿਸ਼ ਫੌਜ ਦਾ ਸਮਰਥਨ ਕਰਦੇ ਹੋਏ ਐਨਜ਼ੈਕ ਯਾਨੀ ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਆਰਮੀ ਕੋ ਨੇ ਪਹਿਲੀ ਵਿਸ਼ਵ ਜੰਗ ਵਿੱਚ ਆਪਣੀ ਪਹਿਲੀ ਵੱਡੀ ਫੌਜੀ ਕਾਰਵਾਈ ਕੀਤੀ ਸੀ। ਹਰ ਸਾਲ ਉਹਨਾਂ ਹਜ਼ਾਰਾਂ ਐਨਜ਼ੈਕ ਸੋਲਜਰਸ ਨੂੰ ਯਾਦ ਕੀਤਾ ਜਾਂਦਾ ਹੈ ਜੋ ਤੁਰਕੀਏ ਦੇ ਗਲੀਪਲੀ ਪੈਨਿਨਸੁਲਾ ਉੱਤੇ ਸ਼ਹੀਦ ਹੋਏ ਸਨ। ਪਰ ਇਹਨਾਂ ਇਤਿਹਾਸ ਦੇ ਪੰਨਿਆਂ ਉੱਤੇ ਭਾਰਤੀ ਮੂਲ ਦੇ ਉਹ ਬਹਾਦਰ ਯੋਧੇ ਵੀ ਮੌਜੂਦ ਸਨ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ। UNSW ਕੈਨਬਰਾ ਦੇ ਰਿਸਰਚ ਪ੍ਰੋਫੈਸਰ ਆਨਰੈਰੀ ਪ੍ਰੋਫੈਸਰ ਪੀਟਰ ਸਟੈਨਲੀ ਨੇ ਪਹਿਲੀ ਵਿਸ਼ਵ ਜੰਗ ਵਿੱਚ ਐਨਜ਼ੈਕ ਸਿਪਾਹੀਆਂ ਦੇ ਨਾਲ ਨਾਲ ਭਾਰਤੀ ਮੂਲ ਦੇ ਫੌਜੀਆਂ ਦੀਆਂ ਕਹਾਣੀਆਂ ਦੀ ਇਤਿਹਾਸਕ ਸਰੋਤਾਂ ਦੀ ਮਦਦ ਨਾਲ ਖੋਜ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਬਹੁਤਾਤ ਆਸਟ੍ਰੇਲੀਅਨ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਐਨਜ਼ੈਕ ਅਤੇ ਭਾਰਤੀ ਮੂਲ ਦੇ ਸਿਪਾਹੀ ਇਕੱਠੇ ਇਸ ਜੰਗ ਦਾ ਹਿੱਸਾ ਸਨ।
Because most Australians, the vast majority of Australians, have no idea that Australians and Sikhs and Indian soldiers generally fought together on Gallipoli and indeed in the First World War. One of the good things about this gathering is that it begins to tell people that Australia, with its Anzac heritage, also has a Sikh military heritage and indeed an Indian military heritage. So I think gradually more people know now than they did 20 years ago. But most Australians, I think, wouldn't be aware of it, and I think they should, especially because Indian migrants, Sikh migrants, are now an important and growing part of the Australian population.
Western Sydney ਦੇ ਸਬਰਬ ਬਲੈਕਟੌਨ ਵਿੱਚ ਹੋਏ ਪ੍ਰੋਫੈਸਰ ਸਟੈਨਲੀ ਦੇ ਫਗੋਟਨ ਬ੍ਰਦਰਹੁੱਡ ਯਾਨੀ ਭੁੱਲਿਆ ਭਾਈਚਾਰਾ ਨਾਮੀ ਲੈਕਚਰ ਦੌਰਾਨ ਉਹਨਾਂ ਆਪਣੀ ਖੋਜ ਦੇ ਕੁਝ ਹਿੱਸੇ ਜਨਤਕ ਕੀਤੇ ਜੋ ਭਾਰਤੀ ਮੂਲ ਦੇ ਫੌਜੀਆਂ ਦੀ ਕਹਾਣੀ ਬਿਆਨ ਕਰਦੇ ਹਨ। ਪ੍ਰੋਫੈਸਰ ਸਟੈਨਲੀ ਨੇ ਦੱਸਿਆ ਕਿ ਭਾਰਤੀ ਫੌਜ ਨੂੰ ਗਲੀਪਲੀ ਵਿੱਚ ਫੋਰਸ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਵਿੱਚ ਸਿੱਖ, ਮੁਸਲਮਾਨ ਅਤੇ ਗੋਰਖਿਆਂ ਦੇ ਵੱਖ ਵੱਖ ਰੈਜੀਮੈਂਟ ਸਨ।
There's the infantry units, mostly Sikhs and Gurkhas, in fact entirely Sikhs and Gurkhas. The supply units in the bottom left-hand corner and the medical units in the middle. And they're the components of what became known as Force G, G of course for Gallipoli. And this force served alongside British, Australian and New Zealand troops on Gallipoli right through 1915.
25 ਅਪ੍ਰੈਲ 1915 ਨੂੰ ਜਦੋਂ ਐਨਜ਼ੈਕ ਸੋਲਜਰ ਗਲੀਪਲੀ ਪੈਨਿਨਸੁਲਾ ਵਿੱਚ ਦਾਖਲ ਹੋ ਰਹੇ ਸਨ ਤਾਂ ਉਸ ਹੀ ਦਿਨ 7th ਇੰਡੀਅਨ ਮਾਊਂਟਨ ਆਰਟਿਲਰੀ ਬ੍ਰਿਗੇਡ ਨੇ ਟਰਕਿਸ਼ ਦੇ ਹਮਲੇ ਤੋਂ ਐਨਜ਼ੈਕ ਫੌਜੀਆਂ ਦਾ ਬਚਾਅ ਕੀਤਾ ਸੀ। ਪ੍ਰੋਫੈਸਰ ਸਟੈਨਲੀ ਨੇ ਕਿਹਾ ਕਿ ਇਹ ਮੋਰਚੇ ਸੰਭਾਲਣ ਦਾ ਸਿਲਸਿਲਾ 8 ਮਹੀਨੇ ਲੰਬਾ ਚੱਲਿਆ, ਜਿਸ ਦੌਰਾਨ ਭਾਰਤੀ ਅਤੇ ਐਨਜ਼ੈਕ ਫੌਜੀਆਂ ਵਿਚਕਾਰ ਸਾਂਝ ਦਾ ਰਿਸ਼ਤਾ ਬਣਨਾ ਸ਼ੁਰੂ ਹੋਇਆ।
First Australian troops went ashore. They invaded Turkey at what we now call, what became known as Anzac Cove. On the same day, the 7th Indian Mountain Artillery Brigade came ashore. As you can see, they used very small guns, and they were used to help defend Anzac from Turkish counterattacks. So right from the 25th of April, Australians and Indians fought together, side by side, at Anzac Cove. I think that's the most important point that needs to be understood by Australians if they're to understand the relationship between the Australian Imperial Force and the Indian Army.
ਪ੍ਰੋਫੈਸਰ ਸਟੈਨਲੀ ਨੇ ਇੱਕ ਖਾਸ ਜ਼ਿਕਰ ਕੀਤਾ ਕਿ ਫੋਰਸ ਜੀ ਨੂੰ ਬਣਾਉਣ ਵਾਲੇ ਫੌਜੀ ਅਜੋਕੇ ਇੰਡੀਆ, ਪਾਕਿਸਤਾਨ ਅਤੇ ਨੇਪਾਲ ਤੋਂ ਸਨ।
We are thinking about Sikhs, but we're not just thinking about Sikhs, and we're not just thinking about Indians. We're thinking about the constituent nations which today make up the Indian subcontinent. There were no Bangladeshis in this force, so forgive me for that. But there were most of the infantry, of course, were Gurkhas. That's why the Nepali flag's there. The other battalion infantry is Indian, and the mountain artillery is Indian. That's why I'm wearing the Indian flag. But the mountain artillery was half Punjabi Musliman. That's now Pakistan. The muleteers of the supply corps, and I'll talk about this in a minute, was almost entirely drawn from what's now the Pakistan side of the border. So it's an all-India story, and I make no apology for that.
ਸਿੱਖ ਸਿਪਾਹੀਆਂ ਦੀ ਗੱਲ ਕਰਦਿਆਂ ਪ੍ਰੋਫੈਸਰ ਸਟੈਨਲੀ ਨੇ ਦੱਸਿਆ ਕਿ ਮਈ 1915 ਵਿੱਚ ਗਲੀ ਰਵੀਨ ਦੀ ਲੜਾਈ ਦੌਰਾਨ ਇਨਫੈਂਟਰੀ ਦਾ 75% ਹਿੱਸਾ ਜਾਂ ਸ਼ਹੀਦ ਹੋ ਗਿਆ ਸੀ ਜਾਂ ਫੱਟੜ ਹੋ ਗਿਆ ਸੀ, ਜਿਸ ਤੋਂ ਬਾਅਦ ਪਟਿਆਲੇ ਦੀ ਰਿਆਸਤ ਦੀ ਫੌਜ ਫਸਟ ਪਟਿਆਲਾ ਰਜਿੰਦਰਾ ਇਨਫੈਂਟਰੀ ਦੇ ਨਾਲ ਸਿੱਖ ਰੈਜੀਮੈਂਟ ਦੀ ਤਾਕਤ ਵਧਾਈ ਗਈ।
And where did they get them? They called in two companies from the Patialas, and the Patialas were also Jat Sikhs, and they were able to become integrated into the 14 Sikhs seamlessly because they all shared the same food, they shared the same faith, they spoke the same language. This is crucial for the Indian Army. And so the Patialas went off to Gallipoli in a way that nobody had ever expected. They'd expected to stay in Egypt. They'd expected to not fight. And here they were desperately needed. So the Patialas went off to Gallipoli, and they stayed for the rest of the campaign. The rest of the campaign, which went into the winter, was a terrible ordeal of basically living and fighting in trenches.
ਪ੍ਰੋਫੈਸਰ ਸਟੈਨਲੀ ਨੇ ਆਪਣੀ ਖੋਜ ਦੇ ਆਧਾਰ ਤੇ ਦੱਸਿਆ ਕਿ ਗਲੀਪਲੀ ਦੇ ਮੋਰਚਿਆਂ ਵਿੱਚ ਬ੍ਰਿਟਿਸ਼ ਆਗੂਆਂ ਨੇ ਵੱਖ-ਵੱਖ ਸੱਭਿਆਚਾਰਾਂ ਦੇ ਰੈਜੀਮੈਂਟਸ ਦਾ ਆਦਰ ਕੀਤਾ ਅਤੇ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਸਿੱਖਾਂ ਲਈ ਲੰਗਰ, ਮੁਸਲਮਾਨ ਭਾਈਚਾਰੇ ਲਈ ਹਲਾਲ ਮਾਸ ਅਤੇ ਸਭ ਫੌਜੀਆਂ ਲਈ ਬਰਾਬਰ ਦੇ ਰਾਸ਼ਨ ਦਾ ਇੰਤਜ਼ਾਮ ਕੀਤਾ ਜਾਂਦਾ ਸੀ।
It made sure that there were bathing facilities because cleanliness, hygiene, as you well know, is absolutely central to not just Sikhism, but to Hindus and Gurkhas, Buddhists, Muslims. The langar, there's a drawing, not very good image, I'm afraid, but one of the British officers drew some extraordinary rare images of life in his regiment, the 14 Sikhs. And there's a langar where the Sikhs are cooking their own food. It's not provided from outside. Fresh meat is brought, the goats are killed, lentils, flour, ghee, it's all provided, and the Sikhs cooked their own. That was very important to the Indian troops, that they were able to observe their cultural mores.
ਪ੍ਰੋਫੈਸਰ ਸਟੈਨਲੀ ਦੇ ਇਸ ਭਾਸ਼ਣ ਦਾ ਮੁੱਖ ਮਕਸਦ ਇਸ ਭੁੱਲੇ ਹੋਏ ਭਾਈਚਾਰੇ ਦੇ ਸਰੋਤ ਆਸਟ੍ਰੇਲੀਅਨ ਲੋਕਾਂ ਸਾਹਮਣੇ ਲਿਆਉਣਾ ਸੀ, ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਤਸਵੀਰਾਂ ਜ਼ਰੀਏ ਬ੍ਰਿਟਿਸ਼ ਅਤੇ ਭਾਰਤੀ ਫੌਜੀਆਂ ਦੀ ਸਾਂਝ ਦਰਸਾਈ। ਉਹਨਾਂ ਇਹ ਵੀ ਦੱਸਿਆ ਕਿ ਮੋਰਚਿਆਂ ਵਿੱਚ ਇਕੱਠੇ ਰਹਿਣਾ, ਇੱਕੋ ਜਿਹੇ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਅਤੇ ਇੱਕ ਸਾਂਝੇ ਦੁਸ਼ਮਣ ਹੋਣ ਨਾਲ ਭਾਵੇਂ ਉਹ ਇੱਕ ਦੂਸਰੇ ਦੀ ਭਾਸ਼ਾ ਨਹੀਂ ਸਮਝ ਸਕਦੇ ਸੀ, ਪਰ ਖਾਣੇ ਦੇ ਨਾਲ ਅਤੇ ਰੀਤਾਂ ਦੇ ਨਾਲ ਉਹ ਇੱਕ ਦੂਸਰੇ ਨਾਲ ਜੁੜੇ ਰਹੇ।
Although the Indian Army, with its mixture of nationalities and ethnic groups, was kept separate, the fact is they were all on Gallipoli together, and that they experienced the same hardships, the flies, the smell, the corpses, the bad food, the bad water. They experienced these things. The middle photograph there is Gurkhas and Punjabis. They all suffered from frostbite. As the winter bit, many Indians, and many British and Australians, were evacuated with frostbitten feet especially, because the trenches were muddy, the mud froze, the toes fell off. And so they're all being evacuated for exactly the same reason.
ਫੌਜੀਆਂ ਦੀ ਡਾਇਰੀ ਅਤੇ ਹੋਰ ਲਿਖਤੀ ਸਰੋਤਾਂ ਨਾਲ ਸਾਹਮਣੇ ਆਇਆ ਹੈ ਕਿ ਇੱਕ ਬ੍ਰਿਟਿਸ਼ ਅਫਸਰ ਪੰਜਾਬੀ ਅਤੇ ਹੋਰ ਭਾਰਤੀ ਮੂਲ ਦੀਆਂ ਭਾਸ਼ਾਵਾਂ ਜਾਣਦਾ ਸੀ ਅਤੇ ਆਪਣੇ ਭਾਰਤੀ ਸਿਪਾਹੀਆਂ ਨਾਲ ਸਿੱਧੀ ਗੱਲਬਾਤ ਕਰਦਾ ਸੀ।
And very strong bonds grew between British officers and their men. There were also Indian officers, of course, but we're talking about Britons. The commander of the Anzac Corps, William Birdwood, was a British Indian officer. He spoke Gurkhali, he spoke Punjabi, he spoke what they called Hindustani. So he was able to speak, and there's photographs of him speaking directly with his Indian troops. They went remote. In fact, British Indian officers made a point of understanding their men's language, understanding their men's culture, and having a relationship with them. To the point where, if there are Sikh rituals or ceremonies, the British officers go along. They're not believers in Sikhism, but they are respectful and participate. And they're not just saying, oh, that's their business. They are there present.
ਇਹ ਰਿਸ਼ਤੇ ਦਾ ਇਜ਼ਹਾਰ ਸਿਡਨੀ ਦੇ ਨਿਊਜ਼ਪੇਪਰ ਸਿਡਨੀ ਮੇਲ ਵਿੱਚ ਵੀ ਹੋਇਆ ਸੀ, ਜਿਸ ਵਿੱਚ ਇੱਕ ਸਿੱਖ ਨਾਲ ਤਿੰਨ ਐਨਜ਼ੈਕ ਸਿਪਾਹੀਆਂ ਦੀ ਤਸਵੀਰ ਛਾਪੀ ਗਈ ਅਤੇ ਨਾਲ ਬੈਸਟ ਆਫ ਚਮਸ ਯਾਨੀ ਵਧੀਆ ਦੋਸਤ ਲਿਖਿਆ ਗਿਆ।
Early in 1916, that photograph appeared and it was titled Best of Chums, Friends. Sadly, the Sikh in the middle must have moved his head slightly when they took the photograph because his face is a bit blurred. And I think that's quite emblematic, quite symbolic, because we really don't know who these men are. His name wasn't recorded, but the names of the Australians were recorded because they took the photograph.
Professor Stanley ne eh vi dassya ki Bharati fauji apna khana aap banaunde san, jis vich sabzi, roti ate halal bakre da maas vi shamil hunda si. Sukke biscuit ate canned maas di khuraak utte guzara kar rahe British fauji aksar rotiyan zyada pasand karan lag pae si. ਸ਼ੁਰੂਆਤ ਵਿੱਚ ਬ੍ਰਿਟਿਸ਼ ਅਤੇ ਐਨਜ਼ੈਕ ਸਿਪਾਹੀ ਭਾਰਤੀ ਮੂਲ ਦੇ ਫੌਜੀਆਂ ਨੂੰ ਕਮਤਰ ਸਮਝਦੇ ਸਨ, ਪਰ ਪ੍ਰੋਫੈਸਰ ਸਟੈਨਲੀ ਨੇ ਦੱਸਿਆ ਕਿ ਵੱਖਵਾਦੀ ਸਮਾਜ 'ਚੋਂ ਆਏ ਆਸਟ੍ਰੇਲੀਅਨ ਫੌਜੀਆਂ ਨੇ ਇਹ ਛੇਤੀ ਸਮਝ ਲਿਆ ਸੀ ਕਿ ਭਾਰਤੀ ਫੌਜੀ ਉਹਨਾਂ ਨਾਲੋਂ ਜ਼ਿਆਦਾ ਤਜਰਬੇਕਾਰ ਹਨ।
Although the Australians did come from a deeply racist society in which they did not want Indians to migrate to their country, when they got into the war zones were quite an asset, because on Gallipoli, virtually all of the Indian soldiers that the Australians met were professional soldiers, and virtually all of the Australian soldiers were amateur soldiers. So the Australians realised that they needed the skills that the Indians brought. They also realised that the Indian troops were brave, resilient.
ਪ੍ਰੋਫੈਸਰ ਸਟੈਨਲੀ ਦੀ ਖੋਜ ਮੁਤਾਬਕ ਸ਼ਹੀਦ ਹੋਏ ਸਿਪਾਹੀ ਆਦਰ ਨਾਲ ਦਫਨਾਏ ਗਏ ਸਨ ਜਾਂ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਭਾਰਤੀ ਸ਼ਹੀਦਾਂ ਦਾ ਸਨਮਾਨ ਨਹੀਂ ਕੀਤਾ ਗਿਆ, ਪਰ ਇਤਿਹਾਸਿਕ ਸਰੋਤ ਕੁਝ ਹੋਰ ਦੱਸਦੇ ਹਨ। ਗਲੀਪਲੀ ਵਿੱਚ ਬਣਾਏ ਹੋਏ ਯਾਦਗਾਰ ਉੱਤੇ ਭਾਰਤੀ ਸਿਪਾਹੀਆਂ ਦੇ ਨਾਮ ਮੌਜੂਦ ਹਨ। ਇੰਡੀਆ ਵਿੱਚ ਇਕਲੌਤੀ ਯਾਦਗਾਰ ਮਹਾਰਾਜਾ ਪਟਿਆਲਾ ਨੇ ਪਟਿਆਲਾ ਵਿੱਚ ਬਣਵਾਈ, ਜਿਸ ਵਿੱਚ ਗਲੀਪਲੀ ਵਿੱਚ ਸ਼ਹੀਦ ਹੋਏ ਉਹਨਾਂ ਦੀ ਫੌਜ ਦੇ ਸਿੱਖ ਸਿਪਾਹੀਆਂ ਦੇ ਨਾਮ ਅੱਜ ਵੀ ਮੌਜੂਦ ਹਨ।
Some people will tell you that non-white soldiers who were killed in the war were not remembered. For Gallipoli, that is not the case. That's the on the right there, that's the memorial to the missing at Cape Helles. So, and missing in this case means anyone whose body wasn't recovered. If you go to that memorial, and please, I urge you to do so, if you pass those columns, you can just see on the panels around it, every single panel has names on it. And if you go into it, go to the back right-hand corner, there's panel after panel after panel with the names of Indian soldiers. Every single Indian who was killed on Gallipoli was either buried in an identifiable grave, and if their body couldn't be identified, their names on the memorial.
ਪਹਿਲੀ ਵਿਸ਼ਵ ਜੰਗ ਵਿੱਚ ਕਾਫੀ ਸਾਰੇ ਆਸਟ੍ਰੇਲੀਅਨ ਫੌਜੀਆਂ ਦੀਆਂ ਕਹਾਣੀਆਂ, ਹੱਡਬੀਤੀਆਂ ਅਤੇ ਤਸਵੀਰਾਂ ਮਿਲ ਜਾਂਦੀਆਂ ਹਨ, ਪਰ ਪ੍ਰੋਫੈਸਰ ਸਟੈਨਲੀ ਨੇ ਦੱਸਿਆ ਕਿ ਭਾਰਤੀ ਸਿਪਾਹੀਆਂ ਦੀਆਂ ਇਹ ਨਿੱਜੀ ਕਹਾਣੀਆਂ ਦੁਰਲੱਭ ਹਨ। ਇਹਨਾਂ ਅਨੇਕਾਂ ਵਿੱਚੋਂ ਕੁਝ ਹੀ ਕਹਾਣੀਆਂ ਇਤਿਹਾਸਿਕ ਸਰੋਤਾਂ ਵਿੱਚ ਲੱਭਦੀਆਂ ਹਨ। ਸਿਪਾਹੀ ਨਾਨਕ ਸਿੰਘ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਉਹਨਾਂ ਦੇ ਬੇਟੇ ਨੇ ਕਾਫੀ ਸਾਲ ਬਾਅਦ ਗੱਲਬਾਤ ਕਰਕੇ ਉਹਨਾਂ ਦੀ ਕਹਾਣੀ ਲਿਖੀ। ਪ੍ਰੋਫੈਸਰ ਸਟੈਨਲੀ ਕਹਿੰਦੇ ਹਨ ਕਿ ਇਤਿਹਾਸ ਵਿੱਚ ਅਜਿਹੀਆਂ ਕਹਾਣੀਆਂ ਦੀ ਘਾਟ ਹੈ।
Sepoy Nanak Singh, 89th Punjabis, on Gallipoli for only a few weeks, but his son interviewed him, wrote down what he said, so we've got the photograph of Nanak Singh, taken 20 years after the war perhaps, he's wearing his medals, and we've got something of his story. But my point is that there are so few of these stories that things like the campaign medals, which might be in family possession, are absolutely critical to understanding the Indian story of Gallipoli. So one of my visions in life, and Dev and I were talking about this before we started here, is that one of the great challenges that confronts us is to find Indian stories so that we can tell the stories of Indians on Gallipoli in the same way that we can tell the story of Australians on Gallipoli.
ਪ੍ਰੋਫੈਸਰ ਸਟੈਨਲੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਸਟ੍ਰੇਲੀਆ ਦੀ ਇੱਕ ਸਿੱਖ ਅਤੇ ਭਾਰਤੀ ਮਿਲਟਰੀ ਵਿਰਾਸਤ ਹੈ ਜਿਸ ਉੱਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
The main point that people should be aware of is that Australians have an Indian, British Indian military heritage, that Australians and New Zealanders and Indians served together on Gallipoli in 1915, and so the Anzac history that we know so well has an Indian Sikh dimension.
ਇਹ ਜਾਣਕਾਰੀ SBS ਪੰਜਾਬੀ ਤੋਂ ਜਸਮੀਤ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जित्थों भी तुसी अपने podcast सुनते हों।